सुर नर दादे लागी आग निकट नीर पस पीवस ना चाग।
लोर हाउ विश्राम दे के पग जी कहंदे ने सुर नर दादे लागी आग एक ऐसी डों अग्नि लगी हुई है वो है तृष्णा दी। सहस खटे लख को उठता वै तृप्त न आवे माया पछे पावे अथवा जड़ी विषया दी वासना है ए भी एक डों अग्नि वांगू लगी हुई है। सुर नर दादे इस माया दी तृष्णा रूपी अग ने नशिया विषया दी वासना रूपी अग ने की देवते की मनुख सारे ही साड़ दिते हन निकट नीर। पर भगत जी कहिंदे ने इत्थे नेड़े एक अमृत दा चश्मा भी है नौनद अमृत प्रभ का नाम देही मैं इसका बिसरा पानी भी नेड़े है ए आबे हयात दा चश्मा भी तेरे नेड़े है पस पीवस ना झाग। पर मनुख ऐसा पशु है ऐसा नादान है ए उस अग नू चाग लंघ के ते उस पानी तक जांदा ही नहीं ए काम दी अग विच ही सड़दा रहिंदा है राम तक नहीं जा सकदा ए विषयां दी अग विच ही सड़दा रह जांदा है उस नाम दे अमृत दे झरने दे कोल नहीं जा सकदा। ए मनुख दी ऐसी अपनी अलपगता है अपनी ऐसी बेवकूफी है इसलिए भगत जी इस मनुख नूं पस कहिंदे ने पशु निकट नीर पस पीवस ना झाग भी वो अमृत दा सोमा कोले ही है। कबीर भगत जी दे बड़े सुंदर बचन ने कबीर पाल समूहा सरवर भरा पी ना सकै कोई नीर पाग बड़े तैं पायो तू पर पर पियो। कबीर भी एक ऐसा सरोवर है जिहड़ा ऐ नको नक आबे हयात नाल भरिया होया है पर उथे जाके कोई पानी पींदा ही नहीं उस अमृत नूं छकदा ही नहीं। पर कहिंदे ने ऐ कबीर तैनू ते हो अमृत दा सरोवर लभ गया है तैनू ते आब हयात दा चश्मा लभ गया है तू ते प्याले भर भर के छक ना। पर आम जिहड़ा मनुख है वह नशिया विशिया दी अग विच सड़ रहा है नेड़े ही पानी है वाहिगुरु दे नाम अमृत दा सोमा है पर ए पशु उन्हां विषयां दी अग नूं लंघ के उत्थे तक जांदा नहीं है ते उस अमृत जल नूं पींदा ही नहीं है।
चेतत चेतत निकसो नीर सो जल निर्मल कथत कबीर।
ते महाराज ओ जिहड़ा तुसीं कहिंदे निकट नीर भी पानी नेड़े ही है ओ पानी प्रगट किवें हुंदा है तां भगत जी कहिंदे ने चेतत चेतत निकसो नीर ते मैं उस वाहिगुरु परमेश्वर दे नाम दा चिंतन कीता चिंतन करदिया करदिया बार बार वाहिगुरु दा सिमरन करदिया होया ते फिर एक अंदरों अमृत दा झरना फुट पिया कर ही मैं अमृत भरपूर है मनमुखा साध न पाया ज्यों कस्तूरी मिर्ग न जाने भ्रम दा परम भुलाया अमृत ताज बिख संग्रह करते आप खुआया अमृत एको शब्द है नानक गुरमुख पाया। हजूर कहिंदे ने भी असी वाहिगुरु दा सिमरन करदिया करदिया वो अमृत दा झरना लभिया है वाहिगुरु दा सिमरन करदिया करदिया अंदरों पानी दा चश्मा फुटिया है सो जल निर्मल। भगत जी कहिंदे ओ बहुत पवित्र जल है जो जन्मा जन्मा दी साडी पापा दी मैल नूं धो दिंदा है पर यह मत पापा कै संग ओह तोपै नवै कै रंग ते नाल ही जिहड़ी विशे विकारां दी तपश है ओहनूं भी शांत कर दिंदा है सो जल निर्मल कथत कबीर। भगत कबीर जी कहिंदे ने भी असी ते उस अमृत जल दी ही कथत व्याख्या कर करके लोगां नूं समझा रहे हां भी गुरमुखो तुसीं इस अग तों बचना चाहुंदे हो ते फिर अमृत दे झरने दे कोल चले जाओ जहर खाना छड्डो नशियां विशियां दा त्याग करो अमृत पान करो खंडे बाटे दा अमृत छको ते फिर नाल अमृत दे सोमे अंदर ले अमृत दे झरने दे कोल पहुंच जाओ फिर थोड़ा मन ऐ निर्मल ती शांत हो सकता है।
गौड़ी कबीर जी जह कुल पूत न ज्ञान बिचारी विधवा कस न पई महतारी।
लो भगत कबीर जी दे पास कुछ प्रेमी आए ने ते उन्हां ने आके बेनती कीती महाराज सानू कृपा करके ए दसो बई सब तो चंगी कुल केड़ी हुंदी है। चंगी कुल ओही हुंदी है जिदे विच कोई चंगे महापुरख पैदा होण ते फिर माड़ी कुल केड़ी है। माड़ी कुल ओही है भी जिदे विच कोई चंगा महापुरख पैदा नहीं हुंदा। ਲੋ ਭਗਤ ਜੀ ਜਿਹੜੇ ਵਾਹਿਗੁਰੂ ਦੇ ਨਾਮ ਤੇ ਭਗਤੀ ਤੇ ਗਿਆਨ ਤੋਂ ਸੱਖਣੇ ਲੋਕ ਨੇ ਉਹਨਾਂ ਦੇ ਬਾਰੇ ਇਹ ਬੜੇ ਕਠੋਰ ਸ਼ਬਦ ਵਰਤ ਕੇ ਭਗਤ ਜੀ ਉਹਨਾਂ ਨੂੰ ਨਸੀਹਤ ਦੇ ਰਹੇ ਹਨ। ਜਿਹ ਕੋਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਵਾਲਾ ਪੁੱਤਰ ਪੈਦਾ ਨਹੀਂ ਹੋਇਆ ਤਾਂ ਭਗਤ ਜੀ ਕਹਿੰਦੇ ਨੇ ਵਿਧਵਾ ਕਸ ਨਾ ਪਈ ਮਹਿਤਾਰੀ, ਉਹਦੀ ਮਾਂ ਹੀ ਵਿਧਵਾ ਕਿਉਂ ਨਾ ਹੋ ਗਈ, ਉਹਦੀ ਮਾਂ ਹੀ ਰੰਡੀ ਕਿਉਂ ਨਾ ਹੋ ਗਈ। ਇੱਕ ਬਹੁਤ ਵੱਡੀ ਗਾਲ ਹੈ ਕਿਸੇ ਮਨੁੱਖ ਨੂੰ, ਖਾਸ ਕਰਕੇ ਕਿਸੇ ਇਸਤਰੀ ਨੂੰ, ਜਦੋਂ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਫਿਰ ਉਹਨੂੰ ਇਹ ਗਾਲ ਕੱਢੀ ਜਾਂਦੀ ਹੈ ਬਈ ਤੂੰ ਰੰਡੀ ਹੋ ਜਾਵੇਂ। ਪਰ ਭਗਤ ਜੀ ਨੇ ਵੀ ਇਹ ਗੱਲ ਕਹਿ ਦਿੱਤੀ, ਵਿਧਵਾ ਕਸ ਨਾ ਪਈ ਮਹਿਤਾਰੀ। ਹੁਣ ਇੱਕ ਸਵਾਲ ਹੈ ਬਈ ਠੀਕ ਹੈ, ਕੋਈ ਆਦਮੀ ਮਾੜਾ ਹੋ ਸਕਦਾ, ਉਹ ਮਾੜੇ ਆਦਮੀ ਨੂੰ ਮਾੜਾ ਆਖ ਦਿਓ ਕੋਈ ਹਰਜ ਨਹੀਂ, ਪਰ ਹੁਣ ਵਿਚਾਰੀ ਮਾਂ ਦਾ ਕੀ ਕਸੂਰ ਹੈ? ਤੇ ਭਗਤ ਜੀ ਨੇ ਮਾਂ ਨੂੰ ਵੀ ਗਾਲ ਕੱਢ ਦਿੱਤੀ, ਵਿਧਵਾ ਕਸ ਨਾ ਪਈ ਮਹਿਤਾਰੀ, ਉਹਦੀ ਮਾਂ ਹੀ ਵਿਧਵਾ ਕਿਉਂ ਨਾ ਹੋ ਗਈ, ਮਾਂ ਹੀ ਰੰਡੀ ਕਿਉਂ ਨਾ ਹੋ ਗਈ। ਇਹਦੇ ਪਿੱਛੇ ਕਾਰਨ ਹੈ, ਇੱਕ ਪੰਜਾਬੀ ਦੀ ਕਹਾਵਤ ਹੈ ਮੂਰਖ ਨਾ ਮਰੇ ਮੂਰਖ ਦੀ ਮਾਂ ਮਰ ਜਾਵੇ। ਉਹਦਾ ਕਾਰਨ ਕੀ ਹੈ? ਕਹਿੰਦੇ ਨੇ ਜਿਹੜਾ ਇੱਕ ਪਾਪੀ ਮਨੁੱਖ ਹੈ ਜੇ ਉਹ ਸੰਸਾਰ ਦੇ ਵਿੱਚ ਪੈਦਾ ਹੋ ਗਿਆ, ਉਹ ਆਪਣੀ ਉਮਰ ਭੋਗ ਕੇ ਕੁਝ ਸਮੇਂ ਲਈ ਇੱਥੋਂ ਤੁਰ ਜਾਵੇਗਾ, ਤੇ ਜੇ ਉਹਦੀ ਮਾਂ ਸੰਸਾਰ ਦੇ ਵਿੱਚ ਹਾਲੇ ਕਾਇਮ ਹੈ ਤੇ ਫਿਰ ਉਹੋ ਜਿਹੇ ਪੁੱਤਰ ਹੋਰ ਪੈਦਾ ਕਰੀ ਜਾਵੇਗੀ। ਮਾਹੌਲ ਕਦੇ ਵੀ ਠੀਕ ਨਹੀਂ ਹੋ ਸਕਦਾ। ਇਸ ਲਈ ਜਿਸ ਫੈਕਟਰੀ ਦੇ ਵਿੱਚ ਕਹਿੰਦੇ ਨਕਲੀ ਨੋਟ ਬਣਦੇ ਹੋਣ ਨਾ, ਤੇ ਉਸ ਫੈਕਟਰੀ ਨੂੰ ਬੰਦ ਕਰਨਾ ਚੰਗਾ ਹੁੰਦਾ, ਨਹੀਂ ਤੇ ਜਦੋਂ ਨਕਲੀ ਨੋਟ ਅਸਲੀਆਂ ਦੇ ਵਿੱਚ ਮਿਲ ਜਾਂਦੇ ਨੇ ਲੋਕਾਂ ਨੂੰ ਭੁਲੇਖਾ ਪਾਉਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਵਾਲਾ ਪੁੱਤਰ ਪੈਦਾ ਨਹੀਂ ਹੁੰਦਾ, ਉਹ ਪੁੱਤਰ ਹੀ ਨਾ ਮਰੇ, ਉਹਦੀ ਮਾਂ ਵਿਧਵਾ ਹੋ ਜਾਵੇ, ਮਾਂ ਰੰਡੀ ਹੋ ਜਾਵੇ, ਤਾਂ ਕਿ ਇਹੋ ਜਿਹੇ ਮੂਰਖ ਨੂੰ ਅੱਗੇ ਜਨਮ ਹੀ ਨਾ ਦੇ ਸਕੇ। ਮੂਰਖ ਨਾ ਮਰੇ ਮੂਰਖ ਦੀ ਮਾਂ ਮਰ ਜਾਵੇ। ਉਸ ਕਹਾਵਤ ਦੇ ਅਨੁਸਾਰ ਭਗਤ ਜੀ ਨੇ ਵੀ ਮੁੱਢ ਨੂੰ ਹੱਥ ਪਾਇਆ ਵੀ ਜਿਹੜੇ ਭੈੜੇ ਪੁਰਸ਼ਾਂ ਨੂੰ, ਸਾਕਤਾਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ ਜਨਮ ਦੇਣ ਵਾਲੀ ਮਾਂ ਹੀ ਵਿਧਵਾ ਹੋ ਜਾਵੇ, ਤਾਂ ਕਿ ਉਹ ਨਾ ਪੈਦਾ ਹੋਣ ਤੇ ਨਾ ਹੀ ਇਹ ਸਮਾਜ ਦਾ ਮਾਹੌਲ ਵਿਗੜੇ। ਇਸੇ ਲਈ ਭਗਤ ਜੀ ਨੇ ਵਿਧਵਾ ਕਸ ਨਾ ਪਈ ਮਹਿਤਾਰੀ ਇਹ ਗੱਲ ਆਖੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਪਵਿੱਤਰ ਬਚਨ ਆਉਂਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਾਕ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਨਾ ਵਸਿਆ, ਤਿਨ ਮਾਤ ਕੀਜੈ ਹਰ ਬਾਂਝਾ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਉਹਨਾਂ ਦੀ ਮਾਂ ਨੂੰ ਬਾਂਝ ਕਰ ਦੇ। ਬਾਂਝ ਉਸ ਇਸਤਰੀ ਨੂੰ ਕਹਿੰਦੇ ਨੇ ਬਈ ਜਿਹੜੀ ਅੱਗੇ ਪੁੱਤਰ ਪੈਦਾ ਨਾ ਕਰ ਸਕੇ, ਜਿਹਦੇ ਬੱਚਾ ਪੈਦਾ ਹੀ ਨਾ ਹੋਵੇ, ਉਹਨੂੰ ਬਾਂਝ ਕਹਿੰਦੇ ਨੇ। ਪਰ ਇੱਥੇ ਭਗਤ ਜੀ ਨੇ ਵਿਧਵਾ ਸ਼ਬਦ ਵਰਤਿਆ, ਵਿਧਵਾ ਕਸ ਨਾ ਪਈ ਮਹਿਤਾਰੀ, ਉਹਦੀ ਮਾਂ ਹੀ ਵਿਧਵਾ ਕਿਉਂ ਨਹੀਂ ਹੋ ਗਈ, ਭਾਵ ਉਹਦੀ ਮਾਂ ਹੀ ਰੰਡੀ ਕਿਉਂ ਨਾ ਹੋ ਗਈ ਜਿਹਦੀ ਕੁਲ ਦੇ ਵਿੱਚ ਗਿਆਨਵਾਨ ਪੁੱਤਰ ਪੈਦਾ ਨਹੀਂ ਹੋਇਆ।
ਜਹ ਨਰ ਰਾਮ ਭਗਤ ਨਹਿ ਸਾਦੀ, ਜਨਮਦ ਕਸ ਨਾ ਮੋ ਪਰਾਦੀ ਰਹਾਉ।
ਲੋ ਭਗਤ ਜੀ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ ਜਿਸ ਨਰ ਮਨੁੱਖ ਨੇ ਰਾਮ ਭਗਤ ਨਹਿ ਸਾਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਜਨਮਦ ਕਸ ਨਾ ਮੋ ਅਪਰਾਧੀ, ਉਹ ਅਪਰਾਧੀ, ਉਹ ਮੁਜਰਮ, ਉਹ ਗੁਨਾਹਗਾਰ ਜੰਮਦਾ ਹੀ ਕਿਉਂ ਨਾ ਮਰ ਗਿਆ? ਉਹਨੂੰ ਤੇ ਜੰਮਦੇ ਨੂੰ ਮਰ ਜਾਣਾ ਚਾਹੀਦਾ ਸੀ। ਇਹ ਵੀ ਇੱਕ ਬਹੁਤ ਵੱਡੀ ਗੱਲ ਭਗਤ ਜੀ ਨੇ ਆਖੀ ਹੈ। ਪਹਿਲਾਂ ਤੇ ਉਹਦੀ ਮਾਂ ਨੂੰ ਆਖਿਆ ਸੀ ਉਹ ਰੰਡੀ ਕਿਉਂ ਨਾ ਹੋ ਗਈ, ਤੇ ਹੁਣ ਉਸ ਸਾਕਤ ਨੂੰ ਕਹਿੰਦੇ ਨੇ ਵੀ ਜਿਸ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਨਹੀਂ ਆ ਕੇ ਕਰਨੀ ਸੀ, ਤੇ ਉਹ ਅਪਰਾਧੀ ਜੰਮਿਆ ਕਿਉਂ ਸੀ, ਨਾ ਹੀ ਜੰਮਦਾ? ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਨਾ, ਜੇ ਕੋਈ ਆਦਮੀ ਬਹੁਤਾ ਹੀ ਕੋਈ ਔਲਾਥ ਹੋਵੇ ਤੇ ਮਾਈਆਂ ਆਖ ਕੇ ਕਹਿ ਦਿੰਦੀਆਂ ਨੇ ਨਾ, ਇਦੋਂ ਦਾ ਤੂੰ ਨਾ ਹੀ ਜੰਮਦਾ। ਜਦੋਂ ਕੋਈ ਆਦਮੀ ਬਹੁਤਾ ਹੀ ਲੜਾਈ ਝਗੜਾ ਕਰੇ ਤੇ ਉਲਾਮੇ ਲਿਆਵੇ, ਉਪਦਰਵ ਕਰੇ, ਖਰੂਦ ਪਾਵੇ, ਇਹ ਗੱਲ ਆਖੀ ਜਾਂਦੀ ਹੈ ਸੰਸਾਰ ਵਿੱਚ। ਇਸੇ ਲਈ ਭਗਤ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਉਹ ਅਪਰਾਧੀ ਜੰਮਦਾ ਹੀ ਕਿਉਂ ਨਾ ਮਰ ਗਿਆ, ਉਹਨੂੰ ਤੇ ਜੰਮਦੇ ਨੂੰ ਮਰ ਜਾਣਾ ਚਾਹੀਦਾ ਸੀ।
ਮੁੱਚ ਮੁੱਚ ਗਰਭ ਗਏ ਕੀ ਨ ਬਚਿਆ, ਬੁੱਢ ਪੁੱਜ ਰੂਪ ਜੀਵੈ ਜਗ ਮਜਿਆ।
ਔਰ ਹਾਓ ਬਸਰਾਮ ਦੇ ਕੇ ਭਗ ਜੀ ਇੱਕ ਹੋਰ ਤੀਸਰੀ ਗੱਲ ਕਹਿੰਦੇ ਨੇ, ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਵੀ ਮੁੱਚ ਮੁੱਚ ਦਾ ਅਰਥ ਹੈ ਵੀ ਬਹੁਤ ਬਹੁਤ ਗਰਭ ਗਏ, ਉਹ ਕਈ ਵਾਰੀ ਐਵੇਂ ਹੀ ਗਿਰ ਜਾਂਦੇ ਨੇ। ਇੱਕ ਵਾਰ ਤੁਸੀਂ ਕਈ ਵਾਰ ਸੁਣਿਆ ਹੋਣਾ ਹੈ ਵੀ ਕਈ ਜਦੋਂ ਬੱਚੇ ਮਾਤਾ ਦੇ ਗਰਭ ਦੇ ਵਿੱਚ ਨਿਰਮਤ ਹੁੰਦੇ ਨੇ ਤੇ ਕਿਸੇ ਬਿਮਾਰੀ ਦੇ ਕਾਰਨ ਉਹ ਗਰਭ ਗਿਰ ਜਾਂਦਾ ਹੈ, ਉਸ ਵੱਲ ਇਸ਼ਾਰਾ ਹੈ। ਅੱਜ ਕੱਲ੍ਹ ਇੱਕ ਹੋਰ ਨਵੀਂ ਬਿਮਾਰੀ ਵੀ ਚੱਲੀ, ਭਰੂਣ ਹੱਤਿਆ, ਉਹ ਤਾਂ ਸਿੱਖੀ ਵਿੱਚ ਬੱਜਰ ਪਾਪ ਗਿਣਿਆ ਗਿਆ। ਚਾਹੇ ਕਿਸੇ ਜੰਮਦੀ ਲੜਕੀ ਨੂੰ ਮਾਰ ਦਿਓ, ਚਾਹੇ ਗਰਭ ਦੇ ਵਿੱਚ ਉਸ ਨੂੰ ਮਾਰ ਦਿਓ, ਇੱਕ ਸਮਾਨ ਹੀ ਪਾਪ ਹੈ। ਭਗਤ ਜੀ ਕਹਿੰਦੇ ਨੇ, ਮੁੱਚ ਮੁੱਚ ਗਰਭ ਗਏ, ਜਿਹੜੇ ਬਹੁਤ ਬਹੁਤ ਗਰਭ ਗਿਰ ਗਏ ਸਨ, ਕੀਨ ਬਚਿਆ, ਪਰ ਉਹ ਜਿਹੜਾ ਸਾਕਤ ਸੀ ਉਹ ਕਿਉਂ ਬਚ ਗਿਆ? ਉਹ ਸਾਕਤ ਵੀ ਮਰ ਜਾਣਾ ਚਾਹੀਦਾ ਸੀ, ਗਰਭ ਦੇ ਵਿੱਚ ਹੀ ਖਰ ਜਾਣਾ ਚਾਹੀਦਾ ਸੀ। ਬਾਣੀ ਵਿੱਚ ਇੱਕ ਥਾਂ ਤੇ ਪੰਕਤੀ ਆਈ ਹੈ, ਕਈ ਜੋਨ ਗਰਭ ਹੇਰ ਖਰਿਆ। ਕਈ ਵਾਰੀ ਗਰਭ ਜੋਨੀ ਦੇ ਵਿੱਚ ਹੀ ਬੱਚੇ ਗਲ ਸੜ ਜਾਂਦੇ ਨੇ। ਇਸੇ ਤਰ੍ਹਾਂ ਭਗਤ ਜੀ ਉਸ ਨੂੰ ਕਹਿੰਦੇ ਨੇ, ਪਹਿਲਾਂ ਤੇ ਆਖਿਆ ਸੀ ਨਾ, ਜਨਮਤ ਕਸਨਾ ਮੂ ਅਪਰਾਧੀ, ਉਹ ਜੰਮਦਾ ਕਿਉਂ ਨਾ ਮਰ ਗਿਆ? ਤੇ ਹੁਣ ਉਸ ਤੋਂ ਅਗਲੀ ਗੱਲ ਕਹਿੰਦੇ ਨੇ, ਮੁੱਚ ਮੁੱਚ ਗਰਭ ਗਏ, ਜਿੱਥੇ ਹੋਰ ਬਹੁਤ ਬਹੁਤ ਗਰਭ ਗਿਰ ਗਏ, ਉਹ ਕਿਉਂ ਬਚ ਗਿਆ? ਉਹ ਗਰਭ ਦੇ ਵਿੱਚ ਹੀ ਖਤਮ ਹੋ ਜਾਣਾ ਚਾਹੀਦਾ ਸੀ। ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ। ਲੋਕ ਭਗਤ ਜੀ ਕਹਿੰਦੇ ਨੇ, ਬੁੱਢ ਪੁੱਜ ਦਾ ਰੂਪ ਹੈ ਉਹ ਭੈੜੇ ਰੂਪ ਵਾਲਾ, ਜਿਵੇਂ ਕੋਈ ਭੈੜੇ ਰੂਪ ਵਾਲਾ ਕੋਈ ਕੋੜੀ ਹੁੰਦਾ ਹੈ। ਬੁੱਢ ਪੁੱਜ ਦਾ ਅਰਥ ਹੈ ਵੀ ਜਿਵੇਂ ਬਹੁਤ ਭੈੜੇ ਕੋਝੇ ਰੂਪ ਵਾਲਾ ਉਹ ਸੰਸਾਰ ਦੇ ਵਿੱਚ ਤੇ ਬੜਾ ਭਿਆਨਕ ਰੂਪ ਧਾਰਨ ਕਰਕੇ ਜੀ ਰਿਹਾ ਹੈ, ਉਹਦੇ ਜਿਉਣ ਦਾ ਕੋਈ ਲਾਭ ਨਹੀਂ ਹੈ। ਬੁੱਢ ਪੁੱਜ ਦਾ ਵਿਦਵਾਨਾਂ ਨੇ ਅਰਥ ਭੈੜੇ ਰੂਪ ਵਾਲਾ ਵੀ ਕੀਤਾ ਤੇ ਬੁੱਢ ਪੁੱਜ ਦਾ ਅਰਥ ਕੋੜੀ ਵੀ ਕੀਤਾ। ਉਹ ਜਿਹੜਾ ਬੁੱਢ ਪੁੱਜ ਦਾ ਅਰਥ ਵੀ ਉਹ ਕੋੜੀ ਬਣ ਕੇ ਸੰਸਾਰ ਦੇ ਵਿੱਚ ਜੀ ਰਿਹਾ ਹੈ। ਅਥਵਾ ਬੁੱਢ ਪੁੱਜ ਜਿਹੜਾ ਸ਼ਬਦ ਹੈ, ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨੇ ਬੁੱਢ ਪੁੱਜ ਦਾ ਜਿਹੜਾ ਅਰਥ ਹੈ ਵੀ ਗੰਦਗੀ ਖਾਣ ਵਾਲਾ ਵੀ ਕੀਤਾ। ਗੰਦਗੀ ਖਾਣ ਵਾਲਾ ਹੁੰਦਾ ਸੂਰ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਬੁੱਢ ਪੁੱਜ, ਉਸ ਤੋਂ ਇਹਦਾ ਅਰਥ ਬਣ ਗਿਆ ਵੀ ਸੂਰ। ਇਹ ਵੀ ਇੱਕ ਭਗਤ ਜੀ ਨੇ ਉਸ ਪੁਰਸ਼ ਦੇ ਲਈ ਸਾਕਤ ਲਈ ਸ਼ਬਦ ਵਰਤਿਆ ਹੈ, ਬੁੱਢ ਪੁੱਜ ਰੂਪ। ਵੀ ਜਿਵੇਂ ਕਹਿੰਦੇ ਵੀ ਬੜੇ ਭੈੜੇ ਰੂਪ ਵਾਲਾ ਸੂਰ ਹੁੰਦਾ ਹੈ, ਗੰਦਗੀ ਖਾਣ ਵਾਲਾ ਸੂਰ ਹੁੰਦਾ ਹੈ, ਤੇ ਉਹ ਸੂਰ ਵਾਂਗੂ ਸੰਸਾਰ ਦੇ ਵਿੱਚ ਜੀ ਰਿਹਾ ਹੈ। ਬਲਕਿ ਭਗਤ ਕਬੀਰ ਜੀ ਨੇ ਤਾਂ ਇਹ ਵੀ ਬਚਨ ਕਹੇ ਨੇ ਵੀ ਉਹ ਜਿਹੜਾ ਸੂਰ ਹੈ ਉਹ ਸਾਕਤ ਨਾਲੋਂ ਵੀ ਫਿਰ ਚੰਗਾ ਹੁੰਦਾ। ਕਬੀਰ, ਸਾਕਤ ਤੇ ਸੂਕਰ ਪਲਾ ਰੱਖੇ ਅੱਛਾ ਗਾਉ, ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ। ਕਬੀਰ ਜੀ ਦੇ ਮਹੱਲੇ ਵਿੱਚ ਇੱਕ ਸਾਕਤ ਪੁਰਸ਼ ਸੀ, ਉਹ ਮਰ ਗਿਆ ਤੇ ਜਦੋਂ ਮਰ ਗਿਆ ਲੋਕ ਕਹਿਣ ਵੀ ਫਲਾਨਾ ਜਿਹੜਾ ਸੀ ਨਾ ਆਦਮੀ ਉਹ ਮਰ ਗਿਆ। ਲੋਕ ਕਹਿਣ ਯਾਰ ਉਹਦਾ ਨਾਂ ਕੀ ਲੈਣੇ, ਉਹ ਤਾਂ ਬੰਦਾ ਬੜਾ ਖਰਾਬ ਸੀ, ਉਹਨੇ ਤਾਂ ਬੜਾ ਗੰਦ ਪਾਇਆ ਹੋਇਆ ਸੀ, ਚੰਗਾ ਮਰ ਗਿਆ, ਦਫ਼ਾ ਹੋ ਗਿਆ, ਉਹਦਾ ਕੀ ਨਾਂ ਲੈਣਾ। ਫਿਰ ਥੋੜੇ ਚਿਰ ਬਾਅਦ ਇੱਕ ਸੂਰ ਸੀ, ਉਹ ਮਰ ਗਿਆ ਤੇ ਲੋਕਾਂ ਨੇ ਸੂਰ ਦਾ ਅਫਸੋਸ ਕੀਤਾ, ਕਹਿੰਦੇ ਉਹ ਚਾਰਾ ਕਿਸੇ ਦਾ ਕੀ ਵਿਗਾੜਦਾ ਸੀ, ਚਲੋ ਗਲੀਆਂ ਹੀ ਸਾਫ਼ ਕਰਦਾ ਸੀ ਨਾ, ਗੰਦਗੀ ਖਾਂਦਾ ਸੀ, ਇਸ ਲਈ ਉਹਦੇ ਨਾਲ ਤਾਂ ਉਹ ਚੰਗਾ ਸੀ, ਉਹ ਗੰਦ ਪਾਉਂਦਾ ਸੀ ਤੇ ਉਹ ਗੰਦਗੀ ਸਾਫ਼ ਕਰਦਾ ਸੀ। ਉਹਨਾਂ ਦੇ ਕੰਮ ਦੇ ਵਿੱਚ ਕਾਫ਼ੀ ਜ਼ਮੀਨ ਅਸਮਾਨ ਦਾ ਅੰਤਰ ਸੀ। ਪਰ ਭਗਤ ਕਬੀਰ ਜੀ ਇੱਥੇ ਕਹਿੰਦੇ ਨੇ ਵੀ ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ। ਬੁੱਢ ਪੁੱਜ ਦਾ ਅਰਥ ਹੈ ਵੀ ਭੈੜੇ ਰੂਪ ਵਾਲਾ, ਤੇ ਅਥਵਾ ਉਹ ਕੋੜੀ ਬਣ ਕੇ, ਤੇ ਤੀਸਰਾ ਅਰਥ ਹੈ ਵੀ ਉਹ ਗੰਦਗੀ ਖਾਣ ਵਾਲਾ ਸੂਰ ਬਣ ਕੇ ਸੰਸਾਰ ਦੇ ਵਿੱਚ ਜੀ ਰਿਹਾ ਹੈ।
ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਕੈਸੇ ਕੁਬਜ ਕਰੂਪ।
ਨਾਮ ਬਿਨਾ ਜੈਸੇ ਅੱਖਰ ਵੇਖ ਕੇ ਕੁਬਜ ਕਰੂਪ, ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜੈਸੇ ਸੁੰਦਰ ਸਰੂਪ। ਕਬੀਰ ਭਗਤ ਜੀ ਕਹਿੰਦੇ ਨੇ, ਚਾਹੇ ਕਿਸੇ ਦਾ ਰੂਪ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਪਰ ਜੇ ਉਹਦੇ ਕੋਲੇ ਵਾਹਿਗੁਰੂ ਦਾ ਨਾਮ ਨਹੀਂ ਨਾ ਹੈ ਤੇ ਨਾਮ ਤੋਂ ਬਿਨਾਂ ਇਸੇ ਤਰ੍ਹਾਂ ਸੁੰਦਰ ਰੂਪ ਜਿਵੇਂ ਕੋਈ ਕੁੱਬਾ ਹੋਵੇ ਤੇ ਕਰੂਪ ਬਦ ਸ਼ਕਲ ਹੋਵੇ। ਭਾਵ ਅਸਲੀ ਸੋਭਾ ਤੇ ਸੁੰਦਰਤਾ ਨਾਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਹਰ ਮਨੁੱਖ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਵੇਖ ਲਓ ਜਿਨ੍ਹਾਂ ਨੇ ਨਾਮ ਜਪਿਆ ਹੈ, ਭੀਲਣੀ ਹੁਣ ਵੇਖ ਲਓ, ਭੀਲਾਂ ਦੀ ਲੜਕੀ ਸੀ, ਭੀਲ ਜਿਹੜੇ ਜਾਂਗਲੀ ਲੋਕ ਨੇ, ਕੋਈ ਉਸਦਾ ਰੂਪ ਵੀ ਸੁੰਦਰ ਨਹੀਂ ਸੀ ਤੇ, ਪਰ ਵੇਖ ਲਓ ਨਾਮ ਜਪ ਕੇ ਉਹਨੂੰ ਵੀ ਕਿੰਨੀ ਵਡਿਆਈ ਪ੍ਰਾਪਤ ਹੋਈ। ਇੱਕ ਕੰਸ ਦੀ ਮਾਲਣ ਸੀ ਜਿਸਦਾ ਨਾਂ ਕੁਬਜਾਂ ਇਤਿਹਾਸ ਵਿੱਚ ਲਿਖਿਆ ਹੋਇਆ, ਉਹ ਵੀ ਕ੍ਰਿਸ਼ਨ ਜੀ ਦਾ ਨਾਮ ਜਪਦੀ ਸੀ, ਕ੍ਰਿਸ਼ਨ ਜੀ ਦੀ ਭਗਤਣੀ ਸੀ ਤੇ ਉਹਦਾ ਵੀ ਉਹਨਾਂ ਨੇ ਕੁਬ ਦੂਰ ਕਰਕੇ ਉਹਨੂੰ ਸੁੰਦਰਤਾ ਪ੍ਰਦਾਨ ਕੀਤੀ ਸੀ ਕਿਉਂਕਿ ਉਹਨਾਂ ਦਾ ਨਾਮ ਜਪਦੀ ਸੀ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਆਪਣੇ ਆਪ ਨੂੰ ਸੁੰਦਰ ਰੂਪ ਵਾਲੇ ਸਮਝਦੇ ਨੇ, ਜੇ ਉਹਨਾਂ ਕੋਲੇ ਨਾਮ ਨਹੀਂ ਤੇ ਫਿਰ ਉਹ ਕੁੱਬੇ ਤੇ ਕਰੂਪਾਂ ਵਰਗੇ ਨੇ, ਸਾਨੂੰ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਜਾਪਦਾ।
ਗੌੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ।
ਲੋ ਹੁਣ ਭਗਤ ਕਬੀਰ ਜੀ ਹੁਣ ਅਗਲੇ ਸ਼ਬਦ ਵਿੱਚ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਹੁਣ ਉਹਨਾਂ ਦੀ ਮਹਿਮਾ ਤੇ ਸਤਿਕਾਰ ਭਗਤ ਜੀ ਵਰਣਨ ਕਰਦੇ ਹਨ। ਜੋ ਜਨ ਲੇਹ ਖਸਮ ਕਾ ਨਾਉ, ਗੁਰਮੁਖੋ ਜੋ ਜਨ ਗੁਰਮੁਖ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ ਹੈ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਤਿੰਨ ਕੈ ਸਦ ਬਲਿਹਾਰੈ ਜਾਉ ਤੇ ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਪੰਚਮ ਪਾਤਸ਼ਾਹ ਦੇ ਵੀ ਬਚੇ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬੰਛੋ ਧੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬੜੇ ਪਿਆਰੇ ਬਚਨ ਨੇ, ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨਾ ਜਾਉ। ਇੱਕੋ ਹੀ ਸਿਧਾਂਤ ਹੈ ਭਗਤਾਂ ਦੀ ਬਾਣੀ ਦਾ ਤੇ ਸਤਿਗੁਰੂ ਦੀ ਬਾਣੀ ਦਾ। ਗੁਰਮੁਖੋ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ।
ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਪਾਈ ਮੇਰਾ ਮਨ ਪਾਵੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਉਹ ਅਸਲੀ ਨਿਰਮਲ ਪੁਰਸ਼ ਹੈ, ਉਹ ਉੱਚੇ ਸੁੱਚੇ ਜੀਵਨ ਵਾਲਾ ਹੈ, ਨਿਰਮਲ ਹਰ ਗੁਣ ਗਾਵੈ, ਜਿਹੜਾ ਨਿਰਮਲ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਅਸਲੀ ਤੇ ਨਿਰਮਲ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਨਾ। ਜਿਹੜਾ ਉਸ ਨਿਰਮਲ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ, ਉਹੀ ਸਭ ਤੋਂ ਨਿਰਮਲ ਪੁਰਸ਼ ਹੈ, ਉੱਚੇ ਸੁੱਚੇ ਜੀਵਨ ਵਾਲਾ ਉਹ ਮਹਾਂਪੁਰਖ ਹੈ। ਸੋ ਭਾਈ ਮੇਰਾ ਮਨ ਭਾਵੈ, ਭਗਤ ਜੀ ਕਹਿੰਦੇ ਉਹ ਸਾਡਾ ਸਖਾ ਭਰਾ ਹੈ, ਉਹ ਸਾਡੇ ਧਰਮ ਦਾ ਭਰਾ ਹੈ, ਉਹ ਮੇਰੇ ਮਨ ਨੂੰ ਬਹੁਤ ਪਾਉਂਦਾ ਹੈ, ਬਹੁਤ ਚੰਗਾ ਲੱਗਦਾ ਹੈ।
ਰਹਾਓ ਜੈ ਕਟ ਰਾਮ ਰਹਾ ਭਰਪੂਰ, ਤਿਨ ਕੀ ਪਗ ਪੰਕਜ ਹਮ ਤੂਰ।
ਲੋਨ ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਜਿਹੇ ਕਟ, ਇਹ ਜਿਹੜਾ ਜਿਹੇ ਦਾ ਉਚਾਰਨ, ਜੱਜੇ ਨੂੰ ਸਿਆਰੀ ਜਿਹੇ ਜਹਿ ਨਹੀਂ ਕਰਨਾ, ਜਿਹੇ ਕਟ ਰਾਮ ਰਹਿਆ ਭਰਪੂਰ, ਅਕਸਰ ਇਹ ਆਮ ਲਗਾ ਮਾਤਰਾਂ ਦੀ ਸੁਧਾਈ ਦੇ ਨਾਲ ਪਾਠ ਹੋਵੇ ਤੇ ਫੇਰ ਹੀ ਪਾਠ ਸ਼ੁੱਧ ਹੁੰਦਾ ਹੈ। ਜਿਹੇ ਕਟ ਰਾਮ ਰਹਿਆ ਭਰਪੂਰ, ਭਗਤ ਜੀ ਕਹਿੰਦੇ ਨੇ ਜਿਸ ਦੇ ਕਟ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਰਿਪੂਰਨ ਹੋ ਰਿਹਾ ਹੈ, ਭਾਵ ਜੀ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਤਿੰਨ ਕੀ ਪਗ ਪੰਕਜ ਹਮ ਤੂਰ। ਲੋ ਭਗਤ ਜੀ ਕਹਿੰਦੇ ਨੇ ਅਸੀਂ ਉਹਦੇ ਪਗ ਪੰਕਜ ਦਾ ਅਰਥ ਹੈ ਚਰਨਾਂ ਕਮਲਾਂ ਦੀ ਧੂੜ ਹਾਂ, ਪੰਕਜ ਦਾ ਅਰਥ ਹੈ ਕਮਲ, ਚਰਨਾਂ ਦੇ ਨਾਲ ਕਵਲ ਸ਼ਬਦ ਦਾ ਪ੍ਰਯੋਗ ਹੁੰਦਾ, ਇੱਥੇ ਪਗ ਪੰਕਜ, ਪਗ ਚਰਨ ਤੇ ਪੰਕਜ ਕਵਲ ਸ਼ਬਦ ਵਰਤਿਆ ਹੈ। ਭਗਤ ਜੀ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਕੇ ਵਸ ਰਿਹਾ ਹੈ, ਅਸੀਂ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਚਰਨਾਂ ਕਮਲਾਂ ਦੀ ਧੂੜ ਹਾਂ।
जात जुलाहा मत का तीर सहज सहज गुण रमै कबीर।
लो भगत कबीर जी कहंदे ने पावे मैं जात दा जुलाहा हां मत का तीर पर बुद्धि दा मैं तीर जवान हां। मेरी बुद्धि चंचल नहीं है, मेरी बुद्धि टिका वाली है, वाहिगुरु दी कृपा है, सहज सहज गुण रवै कबीर। इसे लई भगत जी कहंदे ने मैं ते सहजे सहजे भाव अपने मन नूं शांत ते अडोल अवस्था विच टिका के गुण रमै कबीर मैं ते वाहिगुरु दे गुणा नूं उचारण कर रहा हां। भाव इक तां हुंदा ना वी काली जी दे विच बाणी पढ़नी, कीर्तन करना, कथा करनी एक सहज दी अवस्था हुंदी है। सतगुरु महाराज सच्चे पातशाह ने जिहड़ी सहज दी अवस्था नूं ही प्रधानता दिती है भी जो भी कुछ करना है वह सहज विच करना चाहिए। सेवा करनी, बाणी पढ़नी, सिमरन करना, कथा करनी, कीर्तन करना सहज विच करो। हर का बलोवना बलोवो मेरे भाई, सहज बलोवो जैसे तत ना जाए। जिवें पुराने समय दे विच सवाणियां दुध रिड़कदियां सन ते उन्हां दे दुध रिड़कण दी एक बड़ी सहज गति हुंदी सी, ना बहुता हौली ते ना बहुता तेज रिड़कदियां सन। जे बहुत ही हौली रिड़कदियां सन छेती मक्खण नहीं सी आउंदा, ते जे बहुत ही तेज रिड़कदियां सन ते वह मक्खण बाहर निकल के डिग पैंदा सी। वह जिहड़ी सहज दी अवस्था गुरमत दा मार्ग सहज दा मार्ग ही है ते भगत जी दा मार्ग भी सहज दा मार्ग सी। इसे लई भगत जी कहिंदे ने मैं ते सहजे सहजे भाव अपने मन नूं शांत ते सहज अवस्था विच टिका के वाहिगुरु दे गुणा नूं उचारण कर रहा हां।
गौड़ी कबीर जी गगन रसाल चुऐ मेरी पाठी, संच महारस तन पया काठी।
लो भगत जी दे पास कोई योगी आया है ते उस योगी ने आके भगत जी नूं आखिया कि भगत जी कोई योग दी गल सुनाओ। तां भगत कबीर जी ने पहलां योग भी कीता सी, क्योंकि भगत जी दी बाणी विचों सानू ए संकेत मिलदे ने कबीर मैं जानियो पढ़बो पलो, पढ़बे सिउ पल योग, भगत ना छाडो राम की पावै निंदो लोक। भावें भगत जी दा निशाना ते भगती मार्ग दा ही सी, पर हुण ओह योगी आ गया ते उहने आख्या भगत जी कोई योग दी वी गल सुनाओ। ਤਾਂ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਇਹਦੇ ਨਾਲ ਭਗਤੀ ਤੇ ਗਿਆਨ ਯੋਗ ਦੋਹਾਂ ਦਾ ਸਾਂਝਾ ਉਪਦੇਸ਼ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ। ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ। ਭਗਤ ਜੀ ਕਹਿੰਦੇ ਨੇ ਯੋਗੀ ਲੋਕ ਸ਼ਰਾਬ ਵੀ ਪੀਂਦੇ ਸਨ, ਆਮ ਲੋਕਾਂ ਨੂੰ ਸ਼ਾਇਦ ਘੱਟ ਪਤਾ ਹੋਵੇ। ਜਿਹੜੇ ਯੋਗੀ ਇੱਕ ਪਾਸੇ ਆਪਣੇ ਆਪ ਨੂੰ ਧਾਰਮਿਕ ਵੀ ਸਮਝਦੇ ਸਨ, ਰਿਧੀਆਂ ਸਿੱਧੀਆਂ ਦੇ ਵੀ ਮਾਲਕ ਹੁੰਦੇ ਸਨ, ਪਰ ਇਹ ਸ਼ਰਾਬ ਵੀ ਪੀਂਦੇ ਸਨ। ਹੁਣ ਇਹ ਜਿਹੜਾ ਯੋਗੀ ਭਗਤ ਕਬੀਰ ਜੀ ਦੇ ਪਾਸ ਪਹੁੰਚਿਆ ਹੈ ਤੇ ਇਹ ਵੀ ਸ਼ਰਾਬ ਦਾ ਆਦੀ ਸੀ। ਕਹਿੰਦੇ ਸ਼ਰਾਬ ਪੀ ਕੇ ਬੜੀ ਸਮਾਧੀ ਲੱਗਦੀ ਹੈ, ਪਰ ਭਗਤ ਜੀ ਕਹਿੰਦੇ ਨਹੀਂ, ਬਾਹਰਲੀ ਸ਼ਰਾਬ ਯੋਗੀ ਨੂੰ ਤੇ ਧਾਰਮਿਕ ਆਦਮੀ ਨੂੰ ਹਰਗਜ਼ ਨਹੀਂ ਵਰਤਣੀ ਚਾਹੀਦੀ, ਉਹਨੂੰ ਤਾਂ ਨਾਮ ਬਾਣੀ ਦਾ ਹੀ ਅਮਲ ਹੋਣਾ ਚਾਹੀਦਾ। ਭਗਤ ਜੀ ਕਹਿੰਦੇ ਨੇ ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ। ਭਗਤ ਜੀ ਕਹਿੰਦੇ ਨੇ ਉਸ ਪੁਰਸ਼ ਨੂੰ ਉਹ ਸਹਿਜ ਆਤਮਕ ਅਡੋਲ ਅਵਸਥਾ ਦੀ ਮਸਤੀ ਵਾਲਾ ਖੁਮਾਰੀ ਵਾਲਾ ਆਖਿਆ ਜਾ ਸਕਦਾ ਹੈ, ਪੀਵਤ ਰਾਮ ਰਸ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਦੀ ਮਦਰਾ ਨੂੰ ਪੀਂਦਾ ਤੇ ਨਾਲ ਗਿਆਨ ਦੀ ਵਿਚਾਰ ਵੀ ਕਰਦਾ। ਬਾਹਰਲੀ ਸ਼ਰਾਬ ਪੀ ਕੇ ਤਾਂ ਮਤ ਮਾਰੀ ਜਾਂਦੀ ਹੈ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਪਰ ਇਹ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਕੇ ਤੇ ਸਗਾਂ ਗਿਆਨ ਦੀ ਵਿਚਾਰ ਹੋਰ ਵਧੇਰੇ ਫੁਰਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਅਸੀਂ ਉਸ ਨੂੰ ਆਤਮਕ ਆਨੰਦ ਦੀ ਖੁਮਾਰੀ ਵਾਲਾ ਯੋਗੀ ਆਖਦੇ ਹਾਂ, ਜਿਹੜਾ ਵਾਹਿਗੁਰੂ ਦੇ ਨਾਮ ਰਸ ਨੂੰ ਵੀ ਪੀਂਦਾ ਹੈ ਤੇ ਨਾਲ ਗਿਆਨ ਦੀ ਵਿਚਾਰ ਕਰਦਾ ਹੈ। ਗਗਨ ਰਸਾਲ ਚੂਹਾ ਮੇਰੀ ਪਾਠੀ। ਲੋ ਭਗਤ ਜੀ ਆਰੰਭ ਤੋਂ ਹੁਣ ਫਰਮਾ ਰਹੇ ਹਨ ਕਿ ਇਹ ਗੁਰਮੁਖੋ ਤੇ ਮੇਰੀ ਗਗਨ ਦਾ ਅਰਥ ਹੈ ਆਕਾਸ਼। ਇੱਥੇ ਗਗਨ ਤੋਂ ਮੁਰਾਦ ਲੈਣਾ ਦਸਵੇਂ ਦੁਆਰ ਦਾ, ਦਸਵਾਂ ਦੁਆਰ ਮੇਰੀ ਪੱਠੀ ਹੈ ਤੇ ਉਹਦੇ ਵਿੱਚੋਂ ਰਸਾਲ ਇੱਕ ਅੰਮ੍ਰਿਤ ਰਸ ਚੋਰਿਆ ਹੈ। ਜਦੋਂ ਕੋਈ ਯੋਗੀ ਦਸਵੇਂ ਦੁਆਰ ਦੇ ਵਿੱਚ ਸਮਾਧੀ ਲਾ ਕੇ ਬੈਠਦਾ ਹੈ ਨਾ, ਉੱਥੇ ਕਹਿੰਦੇ ਨੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਗਗਨ ਰਸਾਲ ਚੋਇਆ ਮੇਰੀ ਪਾਠੀ। ਲੋ ਭਗਤ ਜੀ ਕਹਿੰਦੇ ਨੇ ਦਸਵਾਂ ਦੁਆਰ ਸਾਡੀ ਪੱਠੀ ਹੈ, ਉਹਦੇ ਵਿੱਚੋਂ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਚੋਰਿਆ ਹੈ, ਸੰਚ ਮਹਾਰਸ। ਮੈਂ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਸੰਚ ਇਕੱਤਰ ਕਰ ਰਿਹਾ ਹਾਂ। ਤਨ ਪਿਆ ਕਾਠੀ, ਇਹ ਸਰੀਰ ਮੇਰਾ ਕਾਠੀ ਦਾ ਅਰਥ ਵੀ ਕਾਠ ਲੱਕੜਾਂ ਬਣਿਆ ਹੋਇਆ, ਜਿਵੇਂ ਪੱਠੀ ਦੇ ਹੇਠਾਂ ਲੱਕੜਾਂ ਬਾਲ ਕੇ ਤੇ ਜਿਹੜੇ ਸ਼ਰਾਬ ਕੱਢਣ ਵਾਲੇ ਲੋਕ ਨੇ ਸ਼ਰਾਬ ਕੱਢਦੇ ਨੇ। ਪਰ ਭਗਤ ਜੀ ਕਹਿੰਦੇ ਨੇ ਜਿਹੜੇ ਅਸਲੀ ਗੁਰਮੁਖ ਯੋਗੀ ਹਨ ਵੀ ਉਹ ਦਸਵੇਂ ਦੁਆਰ ਦੀ ਪੱਠੀ ਦੇ ਵਿੱਚੋਂ ਨਾਮ ਅੰਮ੍ਰਿਤ ਦੀ ਧਾਰਾ ਪ੍ਰਾਪਤ ਕਰਦੇ ਹਨ ਤੇ ਉਹਨਾਂ ਦਾ ਸਰੀਰ ਕਾਠੀ ਲੱਕੜਾਂ ਵਾਂਗ ਬਣ ਜਾਂਦਾ ਹੈ ਤੇ ਫਿਰ ਉਹ ਸਰੀਰ ਨੂੰ ਲੱਕੜਾਂ ਵਾਂਗ ਬਣਾ ਕੇ ਤੇ ਫਿਰ ਨਾਲ ਹੀ ਯੋਗਾ ਅਭਿਆਸ ਕਰਕੇ ਪ੍ਰਾਣਾਯਾਮ ਕਰਕੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਕੇ ਦਸਵੇਂ ਦੁਆਰ ਦੀ ਪੱਠੀ ਵਿੱਚੋਂ ਉਹ ਅੰਮ੍ਰਿਤ ਦੀ ਧਾਰਾ ਪ੍ਰਾਪਤ ਕਰਦੇ ਹਨ ਤੇ ਫਿਰ ਉਹਨੂੰ ਸੰਚ ਮਹਾਰਸ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਇਕੱਤਰ ਕਰਦੇ ਹਨ।
ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ ਤੇ ਜਿਹੜਾ ਗਿਆਨ ਦੀ ਵਿਚਾਰ ਕਰਦਾ ਹੈ ਉਸੇ ਪੁਰਖ ਨੂੰ ਅਸਲੀ ਸਹਿਜ ਦੀ ਸਹਿਜ ਅਵਸਥਾ ਦੀ ਮਸਤੀ ਵਾਲਾ ਆਖਿਆ ਜਾ ਸਕਦਾ ਹੈ ਤੇ ਦੂਸਰੇ ਨੂੰ ਨਹੀਂ। ਜਿਹੜਾ ਬਾਹਰਲੀ ਸ਼ਰਾਬ ਕਿਸੇ ਨਸ਼ੇ ਦਾ ਆਦਿ ਹੈ ਉਹ ਸੁਤੇ ਸਦ ਮਸਤੀ ਵਾਲਾ ਨਹੀਂ ਹੁੰਦਾ, ਉਹ ਤੇ ਥੋੜਾ ਸਮਾਂ ਜਿੰਨਾ ਚਿਰ ਕਿਸੇ ਨਸ਼ੇ ਦਾ ਸੇਵਨ ਕਰਦਾ ਉਨਾ ਚਿਰ ਹੀ ਮਸਤੀ ਰਹਿੰਦੀ ਹੈ, ਪਿੱਛੋਂ ਖਤਮ ਹੋ ਜਾਂਦੀ ਹੈ। ਫਿਰ ਸਰੀਰ ਵੀ ਸਗਾਂ ਇਹ ਆਲਸੀ ਹੋ ਜਾਂਦਾ ਤੇ ਫਿਰ ਸਰੀਰ ਵੀ ਇੱਕ ਤਰ੍ਹਾਂ ਦੇ ਨਾਲ ਕਮਜ਼ੋਰ ਪੈ ਜਾਂਦਾ ਹੈ, ਪਰ ਵਾਹਿਗੁਰੂ ਦੇ ਨਾਮ ਦੀ ਮਸਤੀ ਦੇ ਨਾਲ ਸਰੀਰ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ।
ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਣ ਦਿਨ ਜਾਈ।
ਲੋ ਭਗਤ ਜੀ ਕਹਿੰਦੇ ਨੇ ਵੀ ਜਦੋਂ ਕੋਈ ਮਨੁੱਖ ਦਸਵੇਂ ਦੁਆਰ ਦੀ ਪੱਠੀ ਵਿੱਚੋਂ ਨਾਮ ਅੰਮ੍ਰਿਤ ਦੀ ਵਰਖਾ ਦਾ ਆਨੰਦ ਮਾਣਦਾ ਹੈ ਤੇ ਫਿਰ ਸ਼ਾਂਤੀ ਰੂਪੀ ਕਲਾਲਨ, ਕਲਾਲਨ ਕਹਿੰਦੇ ਨੇ ਜਿਹੜੀ ਸ਼ਰਾਬ ਦਾ ਪਿਆਲਾ ਦੇਣ ਵਾਲੀ, ਇਹ ਜਿਹੜੀ ਸਹਿਜ ਆਤਮਕ ਅਡੋਲ ਅਵਸਥਾ ਹੈ ਇਹ ਮਾਨੋ ਕਲਾਲਨ, ਇਹ ਉਹ ਸ਼ਰਾਬ ਪਿਉਣ ਵਾਲੀ ਹੈ। ਸਹਿਜ ਕਲਾਲਨ ਜੋ ਮਿਲ ਆਈ, ਵੀ ਜਦੋਂ ਆਤਮਕ ਅਡੋਲ ਅਵਸਥਾ ਰੂਪੀ ਕਲਾਲਨ ਸ਼ਰਾਬ ਪਿਉਣ ਵਾਲੀ, ਨਾਮ ਰਸ ਦੀ ਮਦਰਾ ਪਿਉਣ ਵਾਲੀ ਐਸੀ ਅਵਸਥਾ ਆ ਕੇ ਸਾਨੂੰ ਮਿਲ ਆਈ, ਆ ਕੇ ਪ੍ਰਾਪਤ ਹੋਈ, ਆਨੰਦ ਮਾਤੇ ਅਨੰਦਨ ਜਾਈ। ਹੁਣ ਤੇ ਆਨੰਦ ਵਿੱਚ ਮਸਤ ਹੋਇਆ, ਆਤਮਕ ਆਨੰਦ ਦੇ ਵਿੱਚ ਮਸਤ ਹੋਇਆ, ਅਨੰਦਨ ਜਾਈ, ਸਾਡਾ ਤੇ ਰਾਤ ਦਿਨ ਲੰਘ ਰਿਹਾ ਹੈ, ਹੁਣ ਤੇ ਲਹਿਰਾਂ ਬਹਿਰਾਂ ਰਹਿੰਦੀਆਂ ਨੇ। ਭਾਵ ਜਦੋਂ ਆਤਮਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਇਹ ਉਸ ਨਾਮ ਦੇ ਆਤਮਕ ਆਨੰਦ ਨੂੰ ਪ੍ਰਾਪਤ ਕਰਨ ਵਾਲੀ ਇਹ ਕਲਾਲਨ ਹੈ। ਸਹਿਜ ਕਲਾਲਨ ਜੋ ਮਿਲੇ ਆਏ, ਜਦੋਂ ਆਤਮਕ ਸ਼ਾਂਤੀ ਰੂਪੀ ਕਲਾਲਨ ਆ ਕੇ ਮਿਲੇ ਤੇ ਹੁਣ ਤੇ ਆਨੰਦ ਵਿੱਚ ਖੀਵੇ ਹੋਇਆ ਸਾਡਾ ਦਿਨ ਰਾਤ ਲੰਘ ਰਿਹਾ ਹੈ।
ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਾਉ ਅਨੁਭਵ ਪਾਇਆ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਚੀਨਤ ਚੀਤ ਨਿਰੰਜਨ ਲਾਇਆ, ਚੀਨਨ ਦਾ ਅਰਥ ਹੈ ਵੀ ਚਿੰਤਨ ਕਰਦਿਆਂ ਕਰਦਿਆਂ, ਅਥਵਾ ਚੀਨਨ ਦਾ ਅਰਥ ਹੈ ਵਾਹਿਗੁਰੂ ਦੀ ਜਿਹੜੀ ਡੂੰਘੀ ਜਾਣ ਪਛਾਣ ਹਾਸਲ ਕਰਦਿਆਂ ਹੋਇਆਂ ਅਸੀਂ ਆਪਣੇ ਚਿੱਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਲਿਆ। ਕਹੋ ਕਬੀਰ ਤੋਂ ਅਨੁਭਵ ਪਾਇਆ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਤੇ ਅਸੀਂ ਹੁਣ ਉਸ ਅਨੁਭਵ ਦਾ ਅਰਥ ਹੈ ਗਿਆਨ ਸਰੂਪ, ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਹੈ, ਤੇ ਦੂਸਰਾ ਅਨੁਭਵ ਦਾ ਅਰਥ ਹੈ ਵੀ ਭੈ ਤੋਂ ਰਹਿਤ, ਜੋ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ। ਕਹੋ ਕਬੀਰ ਤੋਂ ਅਨੁਭਵ ਪਾਇਆ, ਕਬੀਰ ਭਗਤ ਜੀ ਕਹਿੰਦੇ ਨੇ ਕਿ ਅਸੀਂ ਉਸ ਅਨੁਭਵ ਸਰੂਪ ਭੈ ਤੋਂ ਰਹਿਤ ਅਥਵਾ ਉਸ ਅਨੁਭਵ ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਹੈ। ਸੋ ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਜਿਹੜੇ ਲੋਕ ਝੂਠੀ ਮਦਰਾ ਪੀ ਕੇ ਤੇ ਫਿਰ ਉਹ ਕਹਿੰਦੇ ਸਨ ਵੀ ਹੁਣ ਸਮਾਧੀ ਬੜੀ ਲੱਗਦੀ ਹੈ, ਉਸ ਝੂਠੀ ਸ਼ਰਾਬ ਦਾ ਖੰਡਨ ਕੀਤਾ ਤੇ ਉਹਦੇ ਮੁਕਾਬਲੇ ਤੇ ਭਗਤ ਜੀ ਨੇ ਪੀਵਤ ਰਾਮ ਰਸ ਗਿਆਨ ਵਿਚਾਰਾ ਵਾਹਿਗੁਰੂ ਦੇ ਨਾਮ ਰਸ ਦਾ ਜ਼ਿਕਰ ਕੀਤਾ ਹੈ ਤੇ ਨਾਲ ਗਿਆਨ ਦੀ ਵਿਚਾਰ ਵੀ ਕਰਨ ਦੇ ਲਈ ਪ੍ਰੇਰਣਾ ਦਿੱਤੀ ਹੈ ਤੇ ਫਿਰ ਨਾਲ ਹੀ ਭਾਗੀ ਜੀ ਨੇ ਆਖਿਆ ਤੁਸੀਂ ਬਾਹਰਲੀ ਸ਼ਰਾਬ ਕੱਢਦੇ ਹੋ ਤੇ ਉਹ ਸ਼ਰਾਬ ਤਾਂ ਤੁਹਾਡੇ ਅੰਦਰ ਹੀ ਹੈ। ਗਗਨ ਰਸਾਲ ਚੂਹਾ ਮੇਰੀ ਪਾਠੀ, ਇਹ ਦਸਵੇਂ ਦੁਆਰ ਦੀ ਭੱਠੀ ਵਿੱਚੋਂ ਇੱਕ ਅੰਮ੍ਰਿਤ ਚੋਰਿਆ ਹੈ, ਨਾਮ ਦਾ ਅੰਮ੍ਰਿਤ ਰਸ ਚੋਰਿਆ ਹੈ, ਸੰਚ ਮਹਾਰਸ। ਅਸੀਂ ਉਸ ਮਹਾਰਸ ਨਾਮ ਦੇ ਪਰਮ ਰਸ ਨੂੰ ਇਕੱਤਰ ਕਰਦੇ ਰਹਿੰਦੇ ਹਾਂ ਤੇ ਜਿਨ੍ਹਾਂ ਨੂੰ ਉਹ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਹਮੇਸ਼ਾ ਲਈ ਨਾਮ ਦੀ ਖੁਮਾਰੀ ਚੜੀ ਰਹਿੰਦੀ ਹੈ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ਿਆ ਹੈ। ਆਪਾਂ ਇਸ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਾਉ ਅਨ ਪਾਉ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।